Yeah. ഗുരുവാണിയിലെ കീർത്തന വിചാരം എല്ലാം ഉഠാ ചുക്കോ ਥੋੜ੍ਹਾ ਸਮਾਂ ਜੋ ਕਿ ਹੋਰ ਆਪਣੇ ਪਾਸ ਹੈ ਇਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਸਮਾਂ ਠਹਿਰਦਾ ਨਹੀਂ ਹੁੰਦਾ, ਇਸਨੂੰ ਕੋਈ ਰੋਕਣ ਸਮਰੱਥ ਨਹੀਂ। ਛਿਨ ਛਿਨ ਕਰਕੇ ਸਾਰੀਆਂ ਉਮਰਾਂ ਬੀਤ ਜਾਂਦੀਆਂ ਹਨ, ਇਸ ਨੂੰ ਸਫਲਾ ਕੀਤਾ ਜਾ ਸਕਦਾ ਹੈ। ਹਰੀ ਜਸ ਲਗਾ ਕੇ ਇਸ ਨੂੰ ਸਫਲਾ ਕੀਤਾ ਜਾ ਸਕਦਾ ਹੈ, ਵਰਨਾ ਬੁਰਾਈਆਂ ਵਿੱਚ ਲੱਗਣ ਕਰਕੇ ਅਫਲਤ ਹੈ ਹੀ। ਆਓ ਇਸ ਨੂੰ ਹੋਰ ਸਫਲਾ ਕਰੋ, ਸਾਰੇ ਪ੍ਰੇਮੀ ਸ਼ਬਦ ਵਿੱਚ ਬੋਲਿਆ ਕਰੋ। ਰਸਨਾ ਦੀ ਪਵਿੱਤਰਤਾ, ਰਸਨਾ ਦੀ ਸਫਲਤਾ ਹਰੀ ਜਸ ਕਰਨ ਕਰਕੇ ਹੈ। ਜਿਵੇਂ ਪੈਰਾਂ ਦੀ ਸਫਲਤਾ ਗੁਰੂ ਕੇ ਦਰਬਾਰ ਵੱਲ ਆਉਣ ਕਰਕੇ ਹੈ, ਨੇਤਰਾਂ ਦੀ ਸਫਲਤਾ ਗੁਰੂ ਦਰਸ਼ਨ ਕੀਤਿਆਂ, ਕੰਨਾਂ ਦੀ ਸਫਲਤਾ ਹਰੀ ਜਸ ਸੁਣਿਆ, ਮਸਤਕ ਦੀ ਸਫਲਤਾ ਗੁਰੂ ਨੂੰ ਨਮਸਕਾਰ ਕੀਤਿਆਂ, ਇਸੀ ਤਰ੍ਹਾਂ ਜ਼ੁਬਾਨ ਦੀ ਸਫਲਤਾ ਹਰੀ ਜਸ ਕੀਤਿਆਂ ਹੈ। ਇਸ ਵਾਸਤੇ ਸਾਰੇ ਹੀ ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਸਫਲੀ ਔਰ ਪਵਿੱਤਰ ਕਰਨ ਦੀ ਖੇਚਲ ਕਰੋ। Thank you. ਭਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਉਹ ਦਿਆਲ ਨਾਮ ਦਿਓ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਓ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਕੋ ਕਰਨ ਕਾਰਨ ਸਭਨਾ ਕਾ ਇੱਕੋ ਔਰ ਨਾ ਦੂਜਾ ਕੋਈ ਬਹੁਤ ਫੇਰ ਪਏ ਕਿਰਪਨ ਕੋ ਆਪ ਕੀ ਚੁਕਿਆ
ਆਪਣੇ ਮੇਰੇ ਪਰੇ ਕਿਰਪਾ ਕਰੋ ਆਪਣੇ ਜੀਵਨ ਦਾ
ਜਿੰਨੀ ਦੇਰ ਤੱਕ ਚੁੱਪ ਨਹੀਂ ਰੱਖਿਆ ਜਾਂਦਾ ਸੁਣਨ ਵਾਲੇ ਪ੍ਰੇਮੀਆਂ ਨੂੰ ਸਰੋਤਿਆਂ ਨੂੰ ਪੂਰਾ ਲਾਭ ਨਹੀਂ ਹੋਇਆ ਕਰਦਾ। ਇਸ ਕਰਕੇ ਬੱਚਿਆਂ ਨੂੰ ਚੁੱਪ ਰੱਖਣ ਦੀ ਖੇਚਲ ਕਰਨੀ ਚਾਹੀਦੀ ਹੈ। ਜਦੋਂ ਇਹੋ ਜਿਹੀ ਗੱਲ ਹੋਵੇਗੀ ਫਿਰ ਹੀ ਵਿਚਾਰ ਦੀ ਸਮਝ ਪਿਆ ਕਰਦੀ ਹੈ। ਕੱਲ੍ਹ ਆਪਨੇ ਸੁਣਿਆ ਮਾਨੁਕ ਦੇ ਧਾਰ ਕੇ ਕਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲ ਕਿ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਖਿਜ ਕੇਵਲ ਨਾਮ। ਮਾਨੁਕ ਤਨ ਧਾਰਨ ਦਾ ਇਹ ਪ੍ਰਯੋਜਨ ਹੈ। ਸੋ ਇਸ ਗੱਲ ਨੂੰ ਗੁਰੂ ਜੀ ਅੱਛੀ ਤਰ੍ਹਾਂ ਸਪਸ਼ਟ ਕਰਕੇ ਖੋਲ ਕੇ ਦੱਸਦੇ ਹਨ।
Thank you.
ਭਜਨ ਕਰਨ ਵਾਸਤੇ ਹੈ। ਹਰ ਈਸ਼ਵਰੀ ਮਾਇਆ ਜਿਸਦੇ ਬਹੁਤ ਸਾਰੇ ਸਰੂਪ ਅਤੇ ਬਹੁਤ ਸਾਰੀਆਂ ਸ਼ਕਲਾਂ ਹਨ, ਜਿਹੜੀ ਵਸਤੂ ਪਰਮੇਸ਼ੁਰ ਨੂੰ ਭੁਲਾ ਦੇਵੇ ਉਸਨੂੰ ਮਾਇਆ ਕਿਹਾ ਜਾਂਦਾ ਹੈ। ਮਾਇਆ ਸਿਰਫ ਧਨ ਦੌਲਤ ਪੁੱਤਰ ਜ਼ਮੀਨ ਜਾਇਦਾਦ ਮਕਾਨ ਆਦਿ ਦਾ ਨਾਮ ਹੀ ਨਹੀਂ, ਮਾਇਆ ਉਸ ਵਸਤੂ ਦਾ ਨਾਂ ਹੈ ਜੋ ਵਾਹਿਗੁਰੂ ਨੂੰ ਭੁਲਾ ਕੇ ਹੋਰ ਪਾਸੇ ਲਗਾ ਦੇਵੇ, ਆਪਣੇ ਵੱਲ ਲਗਾ ਲਵੇ, ਉਸਨੂੰ ਮਾਇਆ ਕਹਿੰਦੇ ਹਨ। ਆਇਆ ਤਾਂ ਹੈ ਪਰਮੇਸ਼ੁਰ ਦਾ ਭਜਨ ਕਰਨ ਵਾਸਤੇ, ਪਰ ਜੰਮਦਾ ਹੀ ਇਸਨੂੰ ਈਸ਼ਵਰੀ ਮਾਇਆ ਨੇ ਇਹੋ ਜਿਹਾ ਮੋਹਿਤ ਕਰ ਲਿਆ, ਆਪਣਾ ਅਸਲੀ ਫਰਜ਼ ਹੀ ਭੁੱਲ ਗਿਆ, ਆਪਣੇ ਆਪ ਨੂੰ ਹੀ ਭੁੱਲ ਗਿਆ। ਜਿਵੇਂ ਇਨਸਾਨ ਕੋਈ ਨਸ਼ਾ ਲੈ ਕੇ, ਨਸ਼ਾ ਖਾ ਕੇ ਆਪਣੇ ਆਪ ਨੂੰ ਅਤੇ ਉਹ ਸਭ ਨੂੰ ਹੀ ਭੁੱਲ ਜਾਂਦਾ, ਇਸੀ ਤਰ੍ਹਾਂ ਇਸਨੂੰ ਵੀ ਮਾਇਆ ਦਾ ਨਸ਼ਾ ਚੜ੍ਹ ਗਿਆ, ਅਗਿਆਨ ਦਾ ਨਸ਼ਾ ਚੜ੍ਹ ਗਿਆ। ਉਸਨੇ ਆਪਣੇ ਸਮੇਤ ਪਰਮਾਤਮਾ ਨੂੰ ਭੁਲਾ ਦਿੱਤਾ ਹੋਇਆ। ਇਸ ਵਾਸਤੇ ਇਸਦੇ ਆਉਣ ਦਾ ਪ੍ਰਯੋਜਨ ਤਾਂ ਦਰਅਸਲ ਵਾਹਿਗੁਰੂ ਅੰਤਰਯਾਮੀ ਦਾ ਭਜਨ ਕਰਨਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਿਸੇ ਜੰਗਲ 'ਚ ਬੈਠੇ ਹਰੀ ਕੀਰਤਨ ਕਰ ਰਹੇ ਹਨ, ਮਰਦਾਨਾ ਰਬਾਬ ਜਾ ਰਿਹਾ, ਜਿਸ ਦੀ ਆਵਾਜ਼ ਬੜੀ ਦੂਰ ਤੱਕ ਜਾ ਰਹੀ ਹੈ। ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਜਾਂਦੀ ਹੈ, ਜਿਸ ਜਿਸ ਵਸਤੂ ਨੂੰ ਸ਼ਬਦ ਦਾ ਟੱਚ ਹੁੰਦਾ ਹੈ, ਉਸ ਵਸਤੂ ਨੂੰ ਸ਼ੁੱਧੀ ਮਿਲਦੀ ਹੈ, ਪਵਿੱਤਰਤਾ ਮਿਲਦੀ ਹੈ, ਕਿਉਂਕਿ ਸ਼ੁੱਧ ਵਸਤੂ ਤਾਂ ਪਰਮੇਸ਼ੁਰ ਜਾਂ ਉਸਦਾ ਨਾਮ ਹੀ ਹੈ। ਬਾਕੀ ਸੰਸਾਰ 'ਤੇ ਸਭ ਕੁਛ ਅਸ਼ੁੱਧ ਅਸਤ ਜੜ ਦੁੱਖ ਰੂਪ 'ਤੇ ਪਰਛੀ ਨਹੀਂ ਹੈ। ਇਸ ਵਾਸਤੇ ਉਹ ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀ ਆਵਾਜ਼ ਜਿੱਥੇ ਤੱਕ ਪਹੁੰਚਦੀ, ਜਿਸ ਵਸਤੂ ਨੂੰ ਟੱਚ ਹੁੰਦੀ ਹੈ, ਹਰ ਵਸਤੂ ਨੂੰ ਸ਼ੁੱਧੀ ਮਿਲਦੀ ਹੈ। ਜਿੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਹੋਵੇ, ਉਹ ਥਾਂ ਨੂੰ ਵੀ ਪਵਿੱਤਰ ਮੰਨਦੇ ਹਨ, ਇਉਂ ਗੁਰੂ ਜੀ ਦੱਸਦੇ ਹਨ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਵਤਾਰ ਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਉ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਉਹ ਵੈਰਾਨ ਥਾਂ ਵੀ ਸ਼ੋਭਨੀਕ ਹਨ, ਪਵਿੱਤਰ ਹਨ। ਇੱਕ ਸਮੇਂ ਸ਼ਿਵਜੀ ਔਰ ਪਾਰਵਤੀ ਕਿਸੀ ਜੰਗਲ ਵਿੱਚ ਵਿਚਰ ਰਹੇ ਹਨ। ਸ਼ਿਵਜੀ ਇੱਕ ਟਿੱਬੇ ਨੂੰ ਵਾਰ ਵਾਰ ਮੱਥੇ ਟੇਕੀ ਜਾ ਰਿਹਾ, ਹਾਲਾਂਕਿ ਉੱਥੇ ਕੋਈ ਐਸੀ ਵਸਤੂ ਨਹੀਂ ਸੀ ਜੋ ਕਿ ਨਮਸਕਾਰ ਕਰਨ ਯੋਗ ਹੋਵੇ, ਸਿਰਫ ਝਾੜੀਆਂ ਅਤੇ ਵੈਰਾਨ ਥਾਂ ਸੀ। ਉਹਨੂੰ ਵੇਖ ਕੇ ਪਾਰਵਤੀ ਕਹਿਣਗੀ ਮਹਾਰਾਜ ਆਪ ਨੂੰ ਦੁਨੀਆ ਦੇ ਲੋਕ ਤਿੰਨ ਮੁੱਖ ਦੇਵਾਂ ਵਿੱਚੋਂ ਮੰਨਦੇ ਹਨ, ਆਪ ਸ੍ਰਿਸ਼ਟੀ ਦੇ ਲੈ ਕਰਤਾ ਹੋ, ਇਹ ਥਾਂ ਕੋਈ ਜਿਹੀ ਚੀਜ਼ ਤਾਂ ਨਜ਼ਰ ਨਹੀਂ ਆਉਂਦੀ ਜੋ ਨਮਸਕਾਰ ਕਰਨ ਯੋਗ ਹੋਵੇ। ਇਹ ਤਾਂ ਵੈਰਾਨ ਥਾਂ ਹੈ, ਝਾੜੀਆਂ ਹਨ, ਆਪ ਨਮਸਕਾਰ ਕਾਹਨੂੰ ਕਰਦੇ ਹੋ? ਇਹ ਸੁਣ ਕੇ ਸ਼ਿਵਜੀ ਕਹਿਣ ਲੱਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ, ਇਹ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਇੱਕ ਮਨ ਹੋ ਕੇ ਪ੍ਰਭੂ ਦੀ ਬੰਦਗੀ ਕੀਤੀ, ਜਿਸ ਕਰਕੇ ਇਹ ਪਵਿੱਤਰ ਅਤੇ ਸ਼ੁੱਧ ਹੈ ਔਰ ਨਮਸਕਾਰ ਕਰਨ ਯੋਗ ਹੈ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਉਸ ਥਾਂ ਦੇ ਵਿੱਚ ਸ਼ੁੱਧੀ ਔਰ ਸ਼ਾਂਤੀ ਦੇ ਜਰਮ ਪ੍ਰਵੇਸ਼ ਕਰ ਜਾਇਆ ਕਰਦੇ ਹਨ। ਜਿਵੇਂ ਅੱਜ ਕੱਲ੍ਹ ਦੀ ਸਾਇੰਸ ਨੇ ਇਹ ਸਿੱਧ ਕੀਤਾ, ਅੱਜ ਕੱਲ੍ਹ ਦੇ ਡਾਕਟਰਾਂ ਨੇ ਇਹ ਸਿੱਧ ਕੀਤਾ, ਜਿਸ ਮਕਾਨ ਜਾਂ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਕੁਛ ਦੇਰ ਵਾਸਤੇ ਰਹਿ ਜਾਏ, ਉੱਥੇ 8-10 ਦਿਨ ਵਾਸਤੇ ਉਹਦੇ ਕਿਰਮ ਛੱਡ ਜਾਂਦਾ ਹੈ। ਹੋਰ ਕਿਸੇ ਮਕਾਨ ਜਾਂ ਕਮਰੇ ਵਿੱਚ ਕੋਈ ਟਾਈਫਾਈਡ ਦਾ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ, ਉੱਥੇ ਤਕਰੀਬਨ 2 ਹਫ਼ਤੇ ਵਾਸਤੇ ਉਹਦੇ ਕਿਰਮ ਰਹਿ ਜਾਂਦੇ ਹਨ। ਹੋਰ ਕਿਸੇ ਮਕਾਨ ਜਾਂ ਕਮਰੇ ਵਿੱਚ ਕੋਈ TB ਦਾ ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ 2 ਹਫ਼ਤੇ ਵਾਸਤੇ ਉਹਦੇ ਇਹਨੇ TB ਦੇ ਜਰਮ ਰਹਿ ਜਾਇਆ ਕਰਦੇ, ਇਹਨੇ 6 ਮਹੀਨੇ ਵਾਸਤੇ TB ਦੇ ਜਰਮ ਰਹਿ ਜਾਇਆ ਕਰਦੇ। ਸੋ ਇਸ ਵਾਸਤੇ ਹੀ ਡਾਕਟਰ ਲੋਕ ਇਹੋ ਜਿਹੇ ਥਾਵਾਂ ਦੇ ਵਿੱਚ ਦਵਾਈਆਂ ਆਦਿ ਛਿੜਕ ਕੇ ਉਹਨਾਂ ਜਰਮ ਨੂੰ ਖਤਮ ਕਰਦੇ ਹਨ। ਸੋ ਜਦੋਂ ਦੁਨਿਆਵੀ ਬਿਮਾਰੀਆਂ ਦੀ ਇਹ ਹਾਲਤ ਹੈ, ਉਹਨਾਂ ਦੇ ਕਿਰਮ, ਉਹਨਾਂ ਦੇ ਜਰਾਸੀਮ, ਉਹਨਾਂ ਦੇ ਕੀਟਾਣੂ ਉੱਥੇ ਰਹਿੰਦੇ ਹਨ, ਫਿਰ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ, ਇੱਕ ਮਨ ਹੋ ਕੇ ਸ਼ਾਂਤ ਚਿੱਤ ਹੋ ਕੇ ਪਰਮੇਸ਼ਰ ਦਾ ਭਜਨ ਹੋ ਜਾਵੇ, ਉਹ ਥਾਂ ਦੇ ਵਿੱਚ ਕਿਤਨੀ ਦੇਰ ਤੱਕ ਮਨ ਦੀ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਰਮ ਨਿਵਾਸ ਕਰਨਗੇ, ਇਹ ਆਪਣੇ ਆਪ ਹੀ ਅਨੁਮਾਨ ਲਗਾਓ। ਇਉਂ ਦੱਸਿਆ ਹੈ, ਜਿੱਥੇ ਪ੍ਰਭੂ ਦਾ ਪਿਆਰਾ ਇੱਕ ਦਫ਼ਾ ਸਮਾਧੀ ਲਗਾ ਜਾਏ, ਉੱਥੇ 100 ਸਾਲ ਵਾਸਤੇ ਸ਼ੁੱਧੀ ਅਤੇ ਸ਼ਾਂਤੀ ਦੇ ਜਰਮ ਨਿਵਾਸ ਕਰ ਜਾਂਦੇ। ਆਇਉਂ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਲ ਸਵੇਨ ਚਵਾਰੇ। ਹੇ ਵਾਹਿਗੁਰੂ, ਜਿੱਥੇ ਤੇਰਾ ਭਜਨ ਕੀਤਾ ਜਾਂਦਾ ਹੈ, ਉਹ ਭਾਵੇਂ ਵੈਰਾਨ ਥਾਂ ਹੈ, ਉਹ ਵੀ ਸ਼ੋਭਨੀਕ ਚਵਾਰੇ ਤੋਂ ਬਿਹਤਰ ਅਤੇ ਪਵਿੱਤਰ ਹੈ, ਸ਼ੁੱਧ ਹੈ, ਪਰ ਜਿੱਥੇ ਤੇਰਾ ਨਾਮ ਨਹੀਂ ਜਪਿਆ ਜਾਂਦਾ, ਉਹਦੀ ਬਾਬਤ ਦੱਸਿਆ, ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ। ਉਹ ਘੁੱਗ ਵਸੋਂ ਵੀ ਉਜਾੜ ਰੂਪ ਹੈ। ਕਬੀਰ ਜੀ ਕਾਸ਼ੀ ਵਿੱਚ ਹੋਏ ਪਰਮ ਭਗਤ ਪ੍ਰਭੂ ਦੇ ਆਪਣੇ ਆਸ਼ਰਮ ਵਿੱਚ ਆਪਣੇ ਘਰ ਬੈਠੇ ਹਨ। ਕੁਛ ਸੱਜਣਾਂ ਨੇ ਆ ਕੇ ਕਿਹਾ, ਭਗਤ ਜੀ ਚਲੋ ਸ਼ਹਿਰ ਵਿੱਚ ਦੇਖੋ ਤਾਂ ਕਿਤਨੇ ਰੌਣਕਾਂ ਹੋ ਰਹੀਆਂ ਹਨ, ਤੋ ਚੱਲ ਕੇ ਤੁਸੀਂ ਵੀ ਦੇਖੋ। ਥਾਂ ਥਾਂ ਢੋਲ ਠਮੱਕੇ, ਜਲਸੇ ਮੁਜਰੇ, ਨਾਟਕ ਚੇਟਕ ਹੋ ਰਹੇ ਹਨ, ਤੁਹਾਨੂੰ ਵੀ ਚੱਲ ਕੇ ਵੇਖਣਾ ਚਾਹੀਦਾ। ਇਹ ਸੁਣ ਕੇ ਭਗਤ ਜੀ ਕਹਿਣ ਲੱਗੇ, ਨਾਟਕ ਚੇਟਕ ਜਲਸੇ ਮੁਜਰੇ, ਤੜੇ ਤਮਾਸ਼ੇ, ਇਹ ਤਾਂ ਅਗਿਆਨੀਆਂ ਬਾਲਕਾਂ ਦਾ ਕੰਮ ਹੁੰਦਾ, ਪ੍ਰਭੂ ਦੇ ਪਿਆਰੇ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਕਿਉਂ? ਇਹਨਾਂ ਥਾਵਾਂ ਦੇ ਵਿੱਚ ਜਾ ਕੇ ਮਨ ਖਿੰਡਦਾ ਹੈ, ਮੈਲਾ ਹੁੰਦਾ ਔਰ ਅਸ਼ੁੱਧ ਹੋ ਜਾਂਦਾ। ਖਿੰਡਿਆ ਮੈਲਾ ਅਸ਼ੁੱਧ ਮਨ ਦੁਖੀ ਔਰ ਅਸ਼ਾਂਤ ਹੋਇਆ ਕਰਦਾ ਹੈ। ਮਨ ਦੀ ਸ਼ਾਂਤੀ, ਮਨ ਦੇ ਸੁੱਖ ਨੂੰ ਹਰ ਦੁਨੀਆ ਦਾ ਸ਼ਖਸ ਚਾਹੁੰਦਾ ਹੈ, ਪਰ ਗੱਲ ਇਹ ਹੁੰਦੀ ਹੈ ਚਾਹੁੰਦੇ ਸੁੱਖ ਅਤੇ ਸ਼ਾਂਤੀ ਹਨ, ਕਰਤੱਵ ਹੋ ਰਿਹਾ ਉਹ ਜਿਸਨੇ ਅਸ਼ੁੱਧੀ ਅਤੇ ਅਸ਼ਾਂਤੀ ਦਿੱਤੀ ਜਾਏ। ਤਾਂ ਤੇ ਇਹਨਾਂ ਥਾਵਾਂ ਦੇ ਵੀ ਸੰਤਾਂ ਭਗਤਾਂ ਦਾ ਜਾਣਾ ਨਹੀਂ ਹੁੰਦਾ। ਹਾਂ, ਸਤਸੰਗ ਵਿੱਚ ਨੱਠ ਨੱਠ ਜਾਣਾ ਚਾਹੀਦਾ, ਕਿਉਂਕਿ ਜਿੱਥੇ ਵਾਹਿਗੁਰੂ ਦਾ ਜਸ ਹੈ, ਵਾਹਿਗੁਰੂ ਦੀ ਯਾਦ ਹੈ, ਪਰਮੇਸ਼ੁਰ ਸੰਬੰਧੀ ਵਿਚਾਰਾਂ ਹਨ, ਉਹ ਥਾਂ ਸ਼ੁੱਧੀ ਮਨ ਦੀ ਸ਼ਾਂਤੀ, ਮਨ ਦਾ ਟਿਕਾ ਪ੍ਰਾਪਤ ਹੋ ਕੇ ਮਨ ਨੂੰ ਸੁੱਖ ਅਤੇ ਠੰਡ ਮਿਲਦੀ ਹੈ। ਇਸ ਵਾਸਤੇ ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ ਹੈ, ਪਰ ਉਹਨਾਂ ਫਿਰ ਮਜਬੂਰ ਕੀਤਾ, ਭਗਤ ਜੀ ਜ਼ਰੂਰ ਚੱਲੋ। ਕਹਿਣਗੇ, ਅੱਛਾ ਜੇਕਰ ਤੁਸੀਂ ਮਜਬੂਰ ਹੀ ਕਰਦੇ ਹੋ ਤਾਂ ਇੱਕ ਗੱਲ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ, ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ। ਕੋਈ ਰੱਬ ਦਾ ਬਖਸ਼ਿਆ ਯਾਨੇ ਤਤਵੇਤਾ ਬ੍ਰਹਮ ਗਿਆਨੀ ਜਿਹਦੀ ਧਾਰਣਾ ਥਾਂ ਪੈ ਚੁੱਕੀ ਹੈ, ਮਿਲ ਜਾਵੇ ਤਾਂ ਬਹੁਤ ਅੱਛਾ, ਤੂੰ ਵੀ ਬਖਸ਼ਿਆ ਜਾਏਗਾ। ਇਉਂ ਇਹ ਮੁੱਖ ਰੱਖ ਕੇ ਚੱਲਿਆ ਨੇ, ਸ਼ਾਇਦ ਕੋਈ ਰੱਬ ਦਾ ਪਿਆਰਾ ਮਿਲ ਜਾਵੇ, ਉਹਨਾਂ ਨਾਲ ਉੱਠ ਕੇ ਚੱਲ ਪੈਂਦੇ ਹਨ। ਸਾਰੇ ਸ਼ਹਿਰ 'ਚ ਫਿਰੇ, ਜਲਸੇ ਮੁਜਰੇ, ਨਾਟਕ ਚੇਟ ਢੋਲ ਟਮਕੇ, ਰਾਗ ਰੰਗ ਬਹੁਤ ਕੁਛ ਹੋ ਰਿਹਾ ਹੈ। ਕਬੀਰ ਜੀ ਫਿਰਦੇ ਫਿਰਦੇ ਜਦੋਂ ਵਾਪਸ ਆਪਣੇ ਘਰ ਦੇ ਨਜ਼ਦੀਕ ਪਹੁੰਚੇ, ਉਹਨਾਂ ਪ੍ਰੇਮੀਆਂ ਨੇ ਪੁੱਛਿਆ, ਭਗਤ ਜੀ ਦੇਖੀਏ ਕਿਤਨੇ ਰੌਣਕਾਂ ਠੌਣਕਾਂ ਸਨ। ਹਾਂ, ਕਹਿੰਦੇ ਤੁਹਾਡੇ ਭਾਦੀਆਂ ਹੋਣਗੀਆਂ। ਮੇਰੇ ਭਾ ਦਾ ਤਾਂ ਉਜਾੜ ਸੀ, ਕਿਉਂਕਿ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਇੰਨੇ ਥਾਂ ਦੇ ਵਿੱਚ ਮਿਲਿਆ। ਇਸੀ ਗੱਲ ਨੂੰ ਮੁੱਖ ਰੱਖ ਕੇ ਉਸ ਮੌਕੇ ਆਪਨੇ ਇੱਕ ਸਲੋਕ ਉਚਾਰਨ ਕੀਤਾ ਹੈ। ਦਿਸਦਾ ਉਜਾੜ ਹੈ ਰਾਮ ਦੇ ਪਿਆਰੇ, ਆਹ
ਫਿਰਿਓ। ਕੌਤਕ ਠਾਉ ਠਾਏ ਪਰ ਇੱਕ ਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਾਏ। ਜਿੱਥੇ ਜਿੱਥੇ ਮੈਂ ਫਿਰਿਆ ਰਾਗ ਰੰਗ ਤਾਂ ਬੜੇ ਹੁੰਦੇ ਸਨ ਪਰ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਵਿਸ਼ਵਾਸ 'ਤੇ ਮੇਰੇ ਫਾਦਰ ਦਾ ਉਜਾੜ ਸੀ। ਇਉਂ ਕਹਿੰਦੀਆਂ ਜਿੱਥੇ ਪ੍ਰਭੂ ਦੀ ਯਾਦ ਨਹੀਂ ਉਹ ਵਸੋਂ ਵੀ ਉਜਾੜ ਰੂਪ ਹੈ। ਬਾਕੀ ਉਸ ਮੁੱਖ ਨੂੰ ਵੀ ਪਵਿੱਤਰ ਦੱਸਦੇ ਹਨ ਜਿਸ ਦੇ ਨਾਲ ਵਾਹਿਗੁਰੂ ਦਾ ਭਜਨ ਕੀਤਾ ਜਾਂਦਾ ਹੈ। ਜਿਹੜਾ ਸਤਨਾਮ ਜਪਦਾ ਧੰਨ ਹੈ। ਕਹੀਏ ਰਾਮ ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਉਹ ਮੁੱਖ ਧੰਨਤਾ ਯੋਗ ਹੈ ਪਵਿੱਤਰ ਹੈ ਜਿਸਦੇ ਨਾਲ ਵਾਹਿਗੁਰੂ ਦਾ ਭਜਨ ਕੀਤਾ ਜਾਏ। ਫਿਰ ਸਵਾਲ ਕੀਤਾ ਭਗਤ ਜੀ ਜੇ ਜ਼ਬਾਨ ਦੇ ਨਾਲ ਮੂੰਹ ਦੇ ਨਾਲ ਭਜਨ ਕਰਾਂਗੇ ਤਾਂ ਦੇਹ ਪਵਿੱਤਰ ਹੋ ਸਕਦੀ ਹੈ ਕਿ ਨਾ। ਕਹਿਣ ਲੱਗੇ ਦੇਹੀ ਦੇਹ ਕਿਹਦੀ ਵਿਚਾਰੀ ਹੈ ਪਵਿੱਤਰ ਨਾ ਹੋਵੇ। ਪਵਿੱਤਰ ਹੋਏਗਾ ਗ੍ਰਾਮ ਪਵਿੱਤਰ ਹੋ ਸਕਦਾ ਹੈ। ਕੁਲਾਂ ਪਵਿੱਤਰ ਹੋ ਜਾਂਦੀਆਂ ਹਨ। ਗੁਰਮੁਖੀ 21 ਕੁਲਾਂ ਉਧਾਰਾ ਗੁਰਮੁਖ ਦੀਆਂ 21 ਕੁਲਾਂ ਤਰ ਜਾਂਦੀਆਂ ਹਨ। ਬਲਕਿ ਇੱਕ ਥਾਂ ਇਉਂ ਦੱਸਿਆ 101 ਕੁਲ ਤਰਦੀ ਹੈ। ਪਿਤਾ ਪਾਛੇ 24 20 ਮਾਤਾ ਕੇ ਜਾਣੋ ਖੋੜ ਸਤਰੀ ਪ੍ਰਮਾਣ ਮਾਸ ਪੁੱਤਰੀ ਕੇ ਮਾਨੋ ਦਵਾਦਸ਼ ਕੁਲ ਭੈਣ 10 ਭੂਆ ਕੇ ਲੇਖੇ ਸਾਧ ਕੁਲ ਮਾਤ ਭੈਣ ਸੁਰਤ ਸਿਮਰਤ ਕਰ ਲੇਖੇ ਤਤਵੇਤਾ ਤ੍ਰੀ ਕਾਲ ਮੇ ਕਰ ਵਿਚਾਰ ਐਸੇ ਕਿਹੋ ਭਗਤ ਹੋ ਤੇ ਜਿਸ ਵੰਸ਼ ਮੈਂ 101 ਕੁਲ ਉਧਰੇ ਹੋ। ਕਿਉਂ ਕਹਿੰਦੇ ਹਨ ਜਿਸ ਵੰਸ਼ ਵਿੱਚ ਇੱਕ ਭਗਤ ਹੋ ਜਾਂਦਾ 101 ਕੁਲ ਉਤਰਦੀ ਹੈ ਜਿਵੇਂ ਪਿੱਛੇ ਗਿਣ ਕੇ ਦੱਸਿਆ ਹੈ। ਪਿਤਾ ਪਾਛੇ 24 ਭਜਨ ਕਰਦਿਆਂ ਕਰਦਿਆਂ ਆਖਰੀ ਸਟੇਜ ਭਜਨ ਤੀ ਪ੍ਰਭੂ ਦੇ ਵਿੱਚ ਮਿਲਾਪ ਹੈ ਜਾਂ ਬ੍ਰਹਮ ਨਿਸ਼ਠਾ ਹੈ ਬ੍ਰਹਮ ਦੇ ਵਿੱਚ ਮਿਲ ਜਾਣਾ ਹੈ। ਸੋ ਜਿਹੜਾ ਇਸ ਅਵਸਥਾ ਨੂੰ ਪਹੁੰਚ ਗਿਆ ਉਹਦੀ ਬਾਬਤ ਦੱਸਦੇ ਨੇ ਪਿਤਾ ਪਾਛੇ 24 ਉਹਦੇ ਦਾਦਕੇ ਘਰ ਦੀਆਂ 24 ਕੁਲਾਂ ਤਰ ਜਾਂਦੀਆਂ ਹਨ। 20 ਮਾਤਾ ਕੇ ਜਾਣੋ 20 ਕੁਲਾਂ माता के ये नान के कर दियाँ तर दियाँ खोर स्त्रिय प्रमाण सोलह कुला सौरे कर दियाँ तर दियाँ मास पुत्री के मानो बारह कुला जिस घर विच लड़की हो उन्हां दियाँ तर दियाँ द्वादश कुल भैन दस भूआ के लेखे बारह कुला जिस घर विच भैन हो गए दस भूआ के लेखे दस कुला जिस घर विच पिता दी भैन हो गए उन्हां दियाँ भी तर जांदियाँ सात कुल मात भैन सुरत सिमरत कर लेखे सत कुला माता दी भैन मासी उन्हां दियाँ भी तर जांदियाँ हन कहिंदे हन इहों इन्हां नूं जमा कीता जाए तो 101 बन जाती है तत्वेता त्री काल में कर विचार ऐसे कहो तत्वे ते त्रिकाली महात्मा ने जिन्हों तिना कालों की खबर है जो कुछ हो चुकिया हो रहा है होगा ये सब कुछ पता है जिन्हों उन्होंने अपने अनुभव से एक कथन किया है भगत हो तो जिस वंश में एक शत एक कुल उधरे हो जिस वंश में एक भगत हो जाता है वो दिया 101 कुलां कर जांदियां ते देखो परमेश्वर दे नाम दी महिमा ये तो कुलां दा सवाल है ना बाकी एक पिछे लख तरन दे एक दे पिछे लखां लखां करोड़ां करोड़ां दा उधार हुंदा चला है जिहड़ा सतनाम सतनाम दस्या है वह मुख पवित्र है और तनता योग है जिदे नाल वाहिगुरु का भजन किया जाए सो आप तरदा है कुलां तरदियां लखां लखां करोड़ां करोड़ां का उधार करन समर्थ हो जाता है कलयुग अंदर वोहे थे एक पिछे लख तरन दे एक दे पिछे लखां लखां करोड़ां करोड़ां का उधार हो जाता है आयों इस तो दूसरी साइड लो जिस जबान दे नाल वाहिगुरु का भजन ना किया जाए उन्हूं की कहिंदे हाँ सही मुख डरावणे जिन्हां वसारिओ ना ओ मूँह डरावणे हन कोझे हन जिन्हां ने वाहिगुरु का भजन वसा दिता है ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠੌਰ ਇੱਥੇ ਬੜੇ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਗੇ ਰੱਬ ਦੀ ਦਰਗਾਹ ਵਿੱਚ ਤਾਂ ਉਹਨਾਂ ਨੂੰ ਕਿੱਥੇ ਥਾਂ ਮਿਲਣਾ ਇਉਂ ਕਹਿੰਦੇ ਹਨ ਬਿਨਾਂ ਨਾਮ ਤੋਂ ਡਰਾਉਣਾ ਤੇਰਾ Oh, ਸਮਰੱਥ ਹੈ। ਅਗਰ ਜ਼ਬਾਨ ਦੇ ਨਾਲ ਵਾਹਿਗੁਰੂ ਦਾ ਭਜਨ ਨਾ ਕੀਤਾ ਜਾਵੇ ਤਾਂ ਇਉਂ ਕਹਿੰਦੇ ਨੇ ਸਹੀ ਮੁੱਖ ਡਰਾਉਣੇ ਜਿੰਨਾ ਵਿਸਾਰਿਓ ਨਾ, ਉਹ ਮੂੰਹ ਡਰਾਉਣੇ ਹਨ ਕੋਝੇ ਹਨ ਜਿਨ੍ਹਾਂ ਪਰਮੇਸ਼ੁਰ ਦਾ ਭਜਨ ਵਿਸਾਰ ਦਿੱਤਾ ਹੈ। ਪਾਨ ਸੁਪਾਰੀਆਂ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ, ਇਹ ਉਹਨਾਂ ਦੀ ਹਾਲਤ ਹੁੰਦੀ ਹੈ। ਸੋ ਇੱਥੇ ਦੁੱਖ ਘਨੇਰੇ ਆ, ਇੱਥੇ ਕਿੰਨੇ ਕੁ ਦੁੱਖ ਹਿਸਾਬ ਕੋਈ ਨਹੀਂ। ਆਦ ਵਿਆਦ ਉਪਾਦ, ਤਿੰਨ ਵੱਡੇ ਵੱਡੇ ਦੁੱਖ ਤਾਪ ਆਦ ਵਿਆਦ ਉਪਾਦ ਹਮੇਸ਼ਾ ਚੜ੍ਹੇ ਰਹਿੰਦੇ ਨੇ ਉਸਨੂੰ। ਆਸਾ ਤਿਸ਼ਨਾ ਚਿੰਤਾ, ਇਹਨਾਂ ਡੈਣਾ ਬੜਬੜ ਖਾਈ ਜਾਂਦੀਆਂ, ਸ਼ਬਦ ਸਪਰਸ਼ ਰੂਪ ਰਸਗੰਧ, ਇਹ ਪੰਜ ਨਿਸ਼ਚਰ ਹਮੇਸ਼ਾ ਹੀ ਤੰਗ ਕਰਦੇ ਰਹਿੰਦੇ ਹਨ। ਕਾਂ ਕੋਲੋਂ ਹੰਕਾਰ, ਇਹ ਪੰਜ ਦੈਤ ਇਸਨੂੰ ਬੜਾ ਦੁਖੀ ਕਰਦੇ ਹੈ। ਵਿਦਿਆ ਸਮਤਾ ਰਾਗ ਦੇ ਸਫਿੰਗਲੇਸ਼, ਪੰਜ ਕਲੇਸ਼ ਹਮੇਸ਼ਾ ਇਸਨੂੰ ਸਤਾਉਂਦੇ ਹਨ। ਹੋਰ ਕਿੰਨੀ ਕੁ ਗਿਣਤੀ ਕੀਤੀ ਜਾਵੇ ਕਿੰਨੇ ਕੁ ਦੁੱਖ ਇੱਥੇ ਹਨ। ਇੱਥੇ ਦੁੱਖ ਘਨੇਰਿਆ, ਫਿਰ ਅੱਗੇ ਤੋਰਨਾ ਠਾਉਂ। ਜਦੋਂ ਸਰੀਰ ਦਾ ਪ੍ਰੀ ਤਿਆਗ ਕਰਦਾ, ਕਿਉਂਕਿ ਇਹ ਈਸਰੀ ਮਰਿਆਦਾ ਹੈ, ਪਹਿਲੇ ਜਨਮ ਹੁੰਦਾ ਹੈ, ਹੌਲੀ ਹੌਲੀ ਵੱਧਦਾ ਹੈ, ਬਚਪਨ ਤੋਂ ਕਿਸ਼ੋਰ ਅਵਸਥਾ ਆਉਂਦੀ ਹੈ, ਯੁਵਾ ਅਵਸਥਾ ਆਉਂਦੀ ਹੈ, ਫਿਰ ਘਟਣ ਲੱਗ ਜਾਂਦਾ ਹੈ, ਬਿਰਧ ਅਵਸਥਾ ਆ ਜਾਂਦੀ ਹੈ, ਉਸ ਤੋਂ ਬਾਅਦ ਅਖੀਰ ਮਰਨਾ ਹੈ ਜ਼ਰੂਰੀ। ਭਾਵੇਂ ਇਹ ਕੋਈ ਨਿਯਮ ਨਹੀਂ ਵੀ ਬੁਢਾਪੇ ਤੋਂ ਬਾਅਦ ਹੀ ਮੌਤ ਨੇ ਆਉਣਾ ਹੈ, ਮੌਤ ਤਾਂ ਦੇਵਤਾ ਪਤਾ ਨਹੀਂ ਕਿਹੜੇ ਵੇਲੇ ਆ ਕੇ ਝਪੱਟਾ ਮਾਰੇ, ਕੋਈ ਕਹਿ ਨਹੀਂ ਸਕਦਾ। ਜਿਵੇਂ ਆ ਕੇ ਬਗਲੇ ਨੂੰ ਬਾਅਦ ਝਪੱਟਾ ਮਾਰ ਕੇ ਆਪਣੇ ਪੰਜਿਆਂ 'ਚ ਪਕੜ ਕੇ ਲੈ ਜਾਂਦਾ ਹੈ, ਇਸੀ ਤਰ੍ਹਾਂ ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਇਸਨੂੰ ਪਕੜ ਕੇ ਲੈ ਜਾਣਾ ਹੈ। ਜਾਂ ਮਾਛੀ ਜਿਵੇਂ ਮੱਛੀਆਂ ਨੂੰ ਪਕੜ ਕੇ ਲੈ ਜਾਂਦਾ ਹੈ, ਇਸੀ ਤਰ੍ਹਾਂ ਪਤਾ ਨਹੀਂ ਕਿਹੜੇ ਵੇਲੇ ਕਾਲ ਨੇ ਮੌਤ ਨੇ ਪਕੜ ਕੇ ਇਸ ਨੂੰ ਲੈ ਜਾਣਾ। ਪੈਜੂ ਚਿੰਤਾ ਜਾਲ ਇੱਕ ਦਿਨ ਪੈਜੂਗਾ। ਜਾਲ ਨਾ ਜਾਣਿਆ ਸਰ ਖਾਰਾ ਅਸਗਾ ਹੱਥ ਸਿਆਣੀ ਸੋਹਣੀ ਕਿਉਂ ਕੀਤੋ ਵੇਸ਼ਾ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾ ਭਾਈ ਰੇ ਜਿਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਣਸਾ ਫੜੇ ਅਚਿੰਤਾ ਜਾ ਜਿਵੇਂ ਮੱਛੀ ਨੂੰ ਮਾਛੀ ਇੱਕ ਲਫ ਜਾਲ ਵਿੱਚ ਫਸਾ ਕੇ ਲੈ ਜਾਂਦਾ ਹੈ ਇਸੀ ਤਰ੍ਹਾਂ ਪਤਾ ਨਹੀਂ ਜਮਦੂਤ ਨੇ ਕਿਹੜੇ ਵੇਲੇ ਇਸ ਨੂੰ ਆ ਕੇ ਲੈ ਜਾਣਾ ਕੋਈ ਕਹਿ ਨਹੀਂ ਸਕਦਾ ਸਮਾਂ ਕਿਹੜਾ ਹੈ ਪੈ ਜੂ ਕੋ ਚਿੰਤਾ ਜਾਲ ਇੱਕ ਦਿਨ ਪੈ ਬਾਲਾ ਮਰਦਾਨਾ ਇੱਕ ਥਾਂ ਬੈਠੇ ਹਨ ਗੁਰੂ ਜੀ ਪੁੱਛਣ ਲੱਗੇ ਮਰਦਾਨਿਆਂ ਜ਼ਿੰਦਗੀ ਉੱਪਰ ਕਿੰਨਾ ਕੁ ਭਰੋਸਾ ਹੈ ਮਰਦਾਨਾ ਕਹਿਣਾ ਮਹਾਰਾਜ ਪਤਾ ਨਹੀਂ ਸਵੇਰਾ ਹੈ ਸ਼ਾਮ ਆਉਣੀ ਹੈ ਕਿ ਨਹੀਂ ਆਉਣੀ ਗੁਰੂ ਜੀ ਕਹਿੰਦੇ ਇਤਨਾ ਭਰੋਸਾ ਚਾਰ ਪਹਿਰ ਦਾ ਭਰੋਸਾ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਭਰੋਸਾ ਹੈ ਭਾਈ ਬਾਲੇ ਨੂੰ ਪੁੱਛਿਆ ਤੂੰ ਦੱਸ ਭਾਈ ਬਾਲਾ ਉਹ ਕਹਿਣ ਲੱਗਾ ਮਹਾਰਾਜ ਪਤਾ ਨਹੀਂ ਕੋਈ ਘੜੀ ਹੈ ਕਿ ਨਾ ਹੈ ਕਹਿਣਗੇ ਤੇਰਾ ਵੀ ਬਹੁਤ ਭਰੋਸਾ ਹੈ ਭਾਈ ਬਾਲਾ ਅਤੇ ਮਰਦਾਨਾ ਦੋਵੇਂ ਗੁਰੂ ਜੀ ਨੂੰ ਪੁੱਛਦੇ ਹਨ ਆਪ ਦੱਸੋ ਗਰੀਬ ਨਵਾਜ ਆਪਦਾ ਕਿਤਨਾ ਕੁ ਵਿਸ਼ਵਾਸ ਹੈ ਕਹਿਣ ਲੱਗੇ ਭਾਈ ਅਸੀਂ ਤਾਂ ਇਉਂ ਜਾਣਦੇ ਹਾਂ ਜਿਹੜਾ ਸਾਹ ਹੇਠਾਂ ਨੂੰ ਗਿਆ ਪਤਾ ਨਹੀਂ ਤਾਂ ਨੂੰ ਮੁੜ ਕੇ ਆਉਣਾ ਕਿ ਨਾ ਆਉਣਾ ਹਮ ਆਦਮੀ ਹਾਂ ਇੱਕਦਮ ਹੀ ਮੋਹਲਿਤ ਮੋਹਿਤ ਨਾ ਜਾਣਾ ਬਿਨਵੈ ਨਾਨਕ ਕਿਸੇ ਸਰੇਵੋ ਜਾ ਕੇ ਜੀਵ ਪ੍ਰਾਣ ਦਮ ਆਉਂਦਾ ਤਾਂ ਆਦਮੀ ਜੇ ਨਾ ਆਇਆ ਮਿੱਟੀ ਦੀ ਮੜੋਲੀ ਇਸ ਕਰਕੇ ਦਾ ਪਤਾ ਨਹੀਂ ਕਿਹੜੇ ਵੇਲੇ ਬੰਦ ਹੋ ਜੇ ਕਹਿ ਨਹੀਂ ਸਕਦਾ ਨਾਮ ਜਪਦਿਆਂ ਕਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ ਮਤ ਜਾ ਪੈਸਾ ਆਵੇ ਕਿ ਉਸਨੂੰ ਕਬੀਰ ਜੀ ਨੇ ਕਈ ਦਫ਼ਾ ਕਹਿਣਾ ਬਾਬਾ ਭਜਨ ਕਰਿਆ ਕਰ ਅਤੇ ਭਜਨ ਕਰੇਗਾ ਆਪਣਾ ਵੀ ਭਲਾ ਕਰ ਲਏਗਾ ਅਤੇ ਇਹਨਾਂ ਦਾ ਵੀ ਭਲਾ ਹੋ ਜਾਏਗਾ ਜੇ ਤੂੰ ਭਜਨ ਨਹੀਂ ਕਰੇਗਾ ਨਾ ਹੀ ਤੇਰਾ ਛੁਟਕਾਰਾ ਅਤੇ ਇਹਨੂੰ ਵੀ ਦੁੱਖ ਛਿੜੇਗਾ ਸਮਾਂ ਤੁਰੇ ਜਾਂਦੇ 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 ਉਹਦੇ ਸਰੀਰ ਦਾ ਅੰਤ ਹੋ ਗਿਆ ਲੇਕਿਨ ਉਹਨੇ ਕਬੀਰ ਜੀ ਦੀ ਚੰਗੀ ਨਸੀਹਤ ਇੱਕ ਨਾ ਮੰਨੀ ਜਿਹੜੇ ਮੰਦਭਾਗੀ ਪੁਰਸ਼ ਹੁੰਦੇ ਹਨ ਉਹ ਤਾਂ ਕੁਕੇਂਦਿਆਂ ਚੰਗੇਂਦਿਆਂ ਮਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਮਜਾਇਆ ਸੋ ਕਿਤ ਫੇਰੇ ਚਿੱਤ ਕੁੱਕਾਂ ਮਾਰ ਦਿਨ ਵੇਰ ਚੰਗਾ ਮਾਰ ਦਿਨ ਸ਼ਾਸਤਰ ਮਤੀ ਦਿੰਦੇ ਹਨ ਸੰਤ ਮਹਾਤਮਾ ਪਰ ਉਹਨਾਂ ਦੇ ਅੰਦਰ ਇੱਕ ਵੀ ਨਹੀਂ ਦੱਸਦੀ ਕਿਵੇਂ ਜਿਵੇਂ ਥੰਦੇ ਘੜੇ ਉੱਪਰ ਪਾਣੀ ਪਾਈ ਚੱਲੋ ਰੰਚਕ ਮਾਤਰ ਉਹਦੇ ਵਿੱਚ ਪ੍ਰਵੇਸ਼ ਨਹੀਂ ਕਰਦਾ ਇਸੀ ਤਰ੍ਹਾਂ ਉਹਨਾਂ ਦੇ ਮਹਿਲੇ ਮਨ ਵਿੱਚ ਪਾਪ ਭਰੇ ਹੋਏ ਮਨ ਵਿੱਚ ਇੱਕ ਵੀ ਸਿੱਖਿਆ ਗ੍ਰਹਿਣ ਨਹੀਂ ਹੁੰਦੀ ਹੈ। ਇਸ ਕਰਕੇ ਜਿਉਂ ਸਮਾਂ ਗੁਜ਼ਰਦੇ ਗੁਜ਼ਰਦੇ ਗੁਜ਼ਰ ਗਿਆ, ਉਹਨੂੰ ਜਮਦੂਤ ਫੜ ਕੇ ਲੈ ਗਏ ਧਰਮ ਰਾਜਾ ਨੇ, ਉਹਨੂੰ ਸਜ਼ਾ ਦਿੱਤੀ, ਕਹਿਣਗੇ ਜਿਸ ਦਾ ਖਾਂਦਾ ਰਿਹਾ ਉਸਦੇ ਘਰ ਜਾ ਕੇ ਬੈਲ ਬਣ। ਜ਼ਿਮੀਂਦਾਰ ਦੇ ਘਰ ਗਊ ਸੀ, ਉਸਨੂੰ ਵਿੱਛਾ ਹੋ ਕੇ ਜੰਮ ਪਿਆ, ਤਕੜਾ ਬੈਲ ਹੋ ਗਿਆ, ਉਹ ਤੋਂ ਕੰਬ ਲੈਂਦਾ, ਬੈਲ ਵੀ ਮੱਠਾ ਬਣਿਆ। ਛੋਟੇ ਪੈਂਦੇ ਨੇ, ਰੋਹ ਚੱਲਦਾ ਨਹੀਂ, ਰੋਹ ਉਸਦੇ ਨਾਲ ਬਹੁਤ ਬੁਰੀ ਹੁੰਦੀ ਹੈ, ਜ਼ਿਮੀਂਦਾਰ ਨੂੰ ਵੀ ਦੁੱਖ ਛਿੜਿਆ, ਕਿਉਂਕਿ ਮੱਠੇ ਬੈਲ ਨਾਲ ਰੋਜ਼ ਹੀ ਕਾਟੋ ਕਲੇਸ਼। ਇਸੀ ਤਰ੍ਹਾਂ ਫਿਰਦੇ ਫਿਰਦੇ ਇੱਕ ਦਿਨ ਕਬੀਰ ਜੀ ਕਿਤੇ ਬਾਹਰ ਨਿਕਲਿਆ ਹੈ, ਉਹ ਜ਼ਿਮੀਂਦਾਰ ਉਸ ਬੈਲ ਦੇ ਨਾਲ ਇਸੀ ਤਰ੍ਹਾਂ ਕਾਟੋ ਕਲੇਸ਼ ਕਰ ਰਿਹਾ ਸੀ। ਦੇਖ ਕੇ ਕਬੀਰ ਜੀ ਨੇ ਸੋਚਿਆ ਵੀ ਇਹਨਾਂ ਦਾ ਕੁਛ ਪਿਛਲਾ ਹਿਸਾਬ ਕਿਤਾਬ ਦਿੰਦਾ। ਬੈਠ ਕੇ ਨੇਤਰ ਮੀਟ ਕੇ ਯੋਗ ਬਲ ਦੁਆਰਾ ਦੇਖਿਆ ਵੀ ਓਹੋ, ਇਹ ਤਾਂ ਉਹੀ ਨਾਸਤਕ ਹੈ ਜਿਹਨੂੰ ਮੈਂ ਕਹਿੰਦਾ ਹੁੰਦਾ ਸਾਂ ਭਜਨ ਕਰਿਆ ਕਰ, ਪਰ ਇਹ ਸਵਾਏ ਟੁੱਚਰਾਂ 'ਤੇ ਕੁਛ ਜਾਣਦਾ ਨਹੀਂ ਸੀ, ਅੱਜ ਕੀਤੇ ਕਰਮਾਂ ਦਾ ਫਲ ਭੋਗਦਾ ਹੈ। ਉਸ ਮੌਕੇ ਕਬੀਰ ਜੀ ਨੇ ਉਸ ਪ੍ਰਥਾਏ ਇੱਕ ਇਹੋ ਜਿਹਾ ਸ਼ਬਦ ਉਚਾਰਨ ਕੀਤਾ, ਗੁੰਗਾ ਮੁਖ ਹੋ ਗਿਆ ਹੁਣ ਕਿਵੇਂ ਗੁੰਗਾ, ਬੈਠਤ ਠੇਂਗਾ ਪਰ ਹੈ ਤਪਕਤ ਮੂੰਡ ਲੱਗਈ ਹੈ, ਹਰ ਬਿਨ ਬੈਲ ਪਰਾਨੇ ਹੋਈ ਹੈ, ਖਾਟੇ ਨਾਕਨ ਟੁੱਟੇ ਕਾਂਧਨ, ਕੋਦੋ ਕੋ ਪੁਸ਼ਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ, ਅਜੋਨ ਪੇਟ ਪ ਗਈ ਹੈ, ਤਿੰਨ ਭਗਤਨ ਕੋ ਕਿਹੋ ਨਾ ਮਾਨਿਓ, ਕਿਉਂ ਆਪਣੋ ਪਈ ਹੈ। ਕਿਉਂ ਕਬੀਰ ਜੀ ਕਹਿੰਦੇ, ਜਦੋਂ ਮਾਨੁਕ ਧਨ ਪ੍ਰਭੂ ਦੇ ਭਜਨ ਕਰਨ ਦਾ ਸਮਾਂ ਸੀ, ਉਸ ਮੌਕੇ ਤਾਂ ਭਜਨ ਕੀਤਾ ਨਹੀਂ। ਇਸ ਮਾਨੁਕ ਜੋਨੀ ਤੋਂ ਪਰੇ ਵਹਿਲ ਜੋਨੀ ਵਿੱਚ ਕਿਵੇਂ ਭਜਨ ਹੋ ਸਕਦਾ ਹੈ? ਸ਼ਾਸਨ ਭਜਨ ਕਰਨ ਦਾ ਮੌਕਾ ਤਾਂ ਮਨੁੱਖਾਂ ਦੇ ਹੀ ਹੈ, ਬਾਕੀ ਦੇ ਗੇਟ ਤਮਾਮ ਬੰਦ ਹਨ। ਹੋਰ ਕਿਸੇ ਜੋਨੀ ਵਿੱਚ ਭਜਨ ਨਹੀਂ ਹੋ ਸਕਦਾ। ਭਜਨ ਤੋਂ ਬਿਨਾਂ ਇਹਦਾ ਛੁਟਕਾਰਾ ਨਹੀਂ, ਤਮਾਮ ਦੁੱਖਾਂ ਤੋਂ ਬਰੀ ਹੋਣਾ ਮੁਸ਼ਕਲ ਹੈ। ਇਸ ਕਰਕੇ ਮਾਨੁਕ ਧਨ ਹੱਥ ਆਇਆ ਹੈ, ਇਸਨੂੰ ਵਾਹਿਗੁਰੂ ਦਾ ਭਜਨ ਕਰਕੇ ਸਫਲ ਕਰਨਾ ਹਰ ਇੱਕ ਦਾ ਪਰਮ ਧਰਮ ਹੈ, ਕਿਉਂਕਿ ਇਹ ਇਸੀ ਵਾਸਤੇ ਆਇਆ ਹੈ। ਇਕੈ ਕੋ ਆਇਆ ਆਵਨ ਕੰਮ ਇਸ ਦਾ ਇਹ ਹੈ, ਪਰ ਇਸਨੂੰ ਭੁੱਲ ਗਿਆ। ਸਤਸੰਗ ਦੁਆਰਾ, ਗੁਰਬਾਣੀ ਦੇ ਵਿਚਾਰ ਦੁਆਰਾ ਇਸਨੂੰ ਇਸਦਾ ਪਤਾ ਲੱਗਦਾ ਹੈ ਕਿ ਮੇਰਾ ਫਰਜ਼ ਵਾਹਿਗੁਰੂ ਦਾ ਭਜਨ ਕਰਨਾ ਹੈ ਨਿਰਾਪੁਰਾ। ਦੁਨੀਆ ਦੇ ਵਿਵਹਾਰਾਂ ਤੱਕ ਹੀ ਜ਼ਿੰਦਗੀ ਸੀਮਤ ਨਹੀਂ, ਇੱਥੇ ਤੱਕ ਹੀ ਜ਼ਿੰਦਗੀ ਮਹਦੂਦ ਨਹੀਂ ਹੈ। ਮਾਨੁਕ ਧਨ ਦਾ ਪ੍ਰਯੋਜਨ ਵਾਹਿਗੁਰੂ ਦਾ ਭਜਨ ਕਰਨਾ, ਵਿਵਹਾਰ ਵੀ ਕਰੋ ਅਤੇ ਵਾਹਿਗੁਰੂ ਦਾ ਭਜਨ ਮੁੱਖ ਰੱਖੋ। ਮੁੱਖ ਕੰਮ ਜਿਹੜਾ ਇਹ ਹੈ, ਵਿਵਹਾਰ ਤਰਸੋ ਗਾਉਣ ਕੰਮ ਹੈ, ਉਸਨੂੰ ਮੁੱਖ ਮੰਨ ਲੈਣਾ, ਮੁੱਖ ਕੰਮ ਨੂੰ ਗਾਉਣ ਮੰਨ ਲੈਣਾ, ਇਹ ਬੁੱਧ ਦੀ ਮਲੰਤਾ ਦਾ ਜਾਂ ਅਗਿਆਨਤਾ ਦਾ ਮਹਾਤਮ ਹੈ। ਇਸ ਕਰਕੇ ਆਓ ਗੁਰਬਾਣੀ ਸਾਨੂੰ ਦੱਸਦੀ ਹੈ, ਆਵਨ ਤੋਂ ਇੱਕ ਇੱਕ ਆਇਆ ਜਨਮ ਤਮੋਇਓ ਮੋਹਣੀ ਮਾਇਆ। ਕਿਉਂ ਮਾਨੁਖ ਤਨ ਨੂੰ ਭਜਨ ਕਰਕੇ ਸਫਲਾ ਕਰਨਾ ਚਾਹੀਦਾ ਹੈ। ਆਨੰਦ ਸਾਹਿਬ ਦਾ ਪਾਠ ਪ੍ਰੇਮੀਓ ਕਰ ਲਿਓ। ਹੁਣ ਗੁਰੂ ਸਤੋਤਰ ਵਿੱਚ ਬੋਲੋ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ
ਲਾਇਕ